ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ ਪੋਤੈ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ ਪੋਤੈ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ ਪਾਈ ਰੇ ਗੁਰਮਤ ਸਾਚ ਰਹਾਓ ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਓ ਰਹਾਓ ਜਿਨੀ ਨਾਮ ਪਛਾਣਿਆ ਤਿਨ ਵਿਟ ਹੋ ਬਲ ਜਾਓ ਆਪ ਛੋੜ ਚਰਨੀ ਲਗਾ ਚੱਲਾਂ ਤਿਨ ਕਹਿ ਪਾਏ ਲਾਹਾ ਹਰ ਹਰ ਨਾਮ ਮਿਲੈ ਸਹਿਜੇ ਨਾਮ ਸਮਾਏ ਬਿਨ ਗੁਰ ਮਹਿਲ ਨਾ ਪਾਈ ਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਹੋ ਜਿਦੂ ਪਾਈਐ ਸਚ ਸੋਏ ਅਸੁਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ ਜਿਹਾ ਸਤਿਗੁਰ ਕਰ ਜਾਣਿਆ ਤੇ ਹੋ ਜਿਹਾ ਸੁਖ ਹੋਏ ਇਹੋ ਸਹਸਾ ਮੂਲੈ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਏ ਇਹੋ ਸਹਸਾ ਮੂਲੈ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ ਇੱਕ ਵਾਰ ਕਲਗੀਧਰ ਪਾਤਸ਼ਾਹ ਨੂੰ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਪ੍ਰਸ਼ਨ ਕੀਤਾ ਕਿ ਅਚੋਜੀ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਦੱਸੋ ਤੁਹਾਡੇ ਕਿੰਨੇ ਸਰੂਪ ਹਨ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਸ ਵੇਲੇ ਜਵਾਬ ਦੇ ਵਿੱਚ ਆਖਿਆ ਸੀ ਤੀਨ ਰੂਪ ਹੈ ਮੋਹੇ ਕੇ ਸੁਣਹੋ ਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ ਚੋਜੀ ਪਾਤਸ਼ਾਹ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਖਿਆ, ਐ ਭਾਈ ਨੰਦ ਲਾਲ ਜੀ, ਸਾਡੇ ਤਿੰਨ ਸਰੂਪ ਹਨ, ਇੱਕ ਨਿਰਗੁਣ ਹੈ, ਦੂਸਰਾ ਸਰਗੁਣ ਹੈ। ਨਿਰਗੁਣ ਦੇ ਬਾਰੇ ਇਹ ਲਿਖਿਆ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਸਰਗੁਣ ਸਰੂਪ ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ, ਕਿਉਂਕਿ ਦਸਵੇਂ ਪਾਤਸ਼ਾਹ ਖੁਦ ਉਚਾਰਨ ਕਰ ਰਹੇ ਹਨ, ਇਹ ਸਾਰੇ ਦੇ ਸਾਰੇ ਸਰਗੁਣ ਸਰੂਪ ਹਨ। ਅਤੇ ਤੀਸਰਾ ਇੱਕ ਹੋਰ ਰੂਪ ਹੈ, ਨਿਰਗੁਣ ਸਰਗੁਣ ਗੁਰ ਸ਼ਬਦ। ਜਿੱਥੋਂ ਤੱਕ ਸ਼ਬਦ ਦਾ ਸੰਬੰਧ ਹੈ, ਇਹ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਹੈ। ਕਈ ਲੋਕ ਸਵਾਲ ਕਰ ਦਿੰਦੇ ਹਨ, ਨਿਰਗੁਣ ਅਤੇ ਸਰਗੁਣ ਅਤੇ ਸ਼ਬਦ, ਇਹ ਤਿੰਨ ਰੂਪ ਕਿਵੇਂ ਗੁਰੂ ਦੇ ਹੋ ਸਕਦੇ ਹਨ? ਜਦੋਂ ਆਪਾਂ ਵਿਚਾਰ ਕਰਕੇ ਦੇਖਦੇ ਹਾਂ, ਗੱਲ ਬੜੀ ਸਪਸ਼ਟ ਹੈ। ਅਸੀਂ ਪਾਣੀ ਨੂੰ ਵੇਖ ਰਹੇ ਹਾਂ। ਸਤਿਗੁਰੂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਪਾਣੀ ਨੂੰ ਪਿਤਾ ਦਾ ਦਰਜਾ ਵੀ ਦਿੱਤਾ ਹੈ। ਪਾਣੀ ਦੇ ਵੀ ਤਿੰਨ ਰੂਪ ਨੇ, ਇੱਕ ਪਾਣੀ ਦਾ ਤਰਲ ਰੂਪ ਹੈ ਜੋ ਅਸੀਂ ਵਰਤਦੇ ਹਾਂ, ਪੀਂਦੇ ਵੀ ਹਾਂ, ਇਸ਼ਨਾਨ ਵੀ ਕਰਦੇ ਹਾਂ, ਬਸਤਰ ਵੀ ਧੋਨੇ ਹਾਂ, ਖੇਤੀਬਾੜੀ ਦੇ ਵਿੱਚ ਵੀ ਪਾਣੀ ਕੰਮ ਆਉਂਦਾ ਹੈ। ਦੂਸਰਾ ਪਾਣੀ ਦਾ ਰੂਪ ਹੈ, ਜਦੋਂ ਜ਼ਿਆਦਾ ਸਰਦੀ ਪੈਂਦੀ ਹੈ, ਟੈਂਪਰੇਚਰ ਲੋਅ ਹੋ ਜਾਂਦਾ ਹੈ, ਉਸ ਵੇਲੇ ਪਾਣੀ ਜੰਮ ਜਾਂਦਾ ਹੈ, ਬਰਫ ਬਣ ਜਾਂਦਾ ਹੈ। ਇਹ ਪਾਣੀ ਦਾ ਦੂਸਰਾ ਰੂਪ ਹੈ। ਇੱਕ ਤੀਸਰਾ ਰੂਪ ਵੀ ਹੈ, ਜਦੋਂ ਅੱਤ ਦੀ ਗਰਮੀ ਪੈਂਦੀ ਹੈ ਜਾਂ ਪਾਣੀ ਨੂੰ ਅੱਗ 'ਤੇ ਰੱਖਦੇ ਹੋ ਅਤੇ ਉਹ ਪਾਣੀ ਬੁਖਾਰਾਤ ਬਣ ਕੇ, ਗੈਸ ਬਣ ਕੇ ਆਕਾਸ਼ ਨੂੰ ਉੱਡ ਜਾਂਦਾ ਹੈ ਤੇ ਪਾਣੀ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਆਖਿਆ, ਭਾਈ ਸਾਹਿਬ ਭਾਈ ਨੰਦ ਲਾਲ ਜੀ, ਜਿਵੇਂ ਪਾਣੀ ਦੇ ਤਿੰਨ ਰੂਪ ਹਨ, ਇਸੇ ਤਰ੍ਹਾਂ ਸਤਿਗੁਰੂ ਦੇ ਵੀ ਤਿੰਨ ਸਰੂਪ ਹਨ, ਨਿਰਗੁਣ ਅਤੇ ਇਸ ਤਰ੍ਹਾਂ ਹੈ ਜਿਵੇਂ ਪਾਣੀ ਦਾ ਸੂਖਮ ਰੂਪ ਗੈਸ ਰੂਪ ਹੁੰਦਾ, ਪਾਣੀ ਹਵਾ ਦਾ ਰੂਪ ਬਣ ਕੇ ਆਕਾਸ਼ ਦੇ ਵਿੱਚ ਉੱਡਦਾ। ਅਤੇ ਇਸੇ ਤਰ੍ਹਾਂ ਜੋ ਨਿਰਗੁਣ ਸਰੂਪ ਹੈ, ਉਹ ਪਾਣੀ ਦਾ ਸੂਖਮ ਰੂਪ ਹੈ, ਅਤੇ ਜਿਹੜਾ ਸਰਗੁਣ ਸਰੂਪ ਹੈ, ਉਹ ਪਾਣੀ ਦਾ ਠੋਸ ਰੂਪ ਹੈ, ਜਿਵੇਂ ਜੰਮਿਆ ਹੋਇਆ ਪਾਣੀ ਹੋਵੇ, ਪਰ ਜਦੋਂ ਬਰਫ ਪਿਘਲ ਜਾਵੇ ਤਾਂ ਫਿਰ ਉਹ ਸਾਡੇ ਪੀਣ ਦੇ ਵੀ ਕੰਮ ਆਉਂਦੀ ਹੈ। ਤੀਸਰਾ ਰੂਪ ਹੈ ਤਰਲ ਰੂਪ ਪਾਣੀ ਦਾ, ਜਿਹੜਾ ਸ਼ਬਦ ਹੈ, ਸਤਿਗੁਰੂ ਦੀ ਬਾਣੀ ਹੈ, ਇਹ ਉਹ ਪਾਣੀ ਦਾ ਤਰਲ ਰੂਪ ਹੈ। ਠੀਕ ਹੈ, ਬਰਫ਼ ਵੀ ਹਰ ਵੇਲੇ ਸਾਨੂੰ ਜੀਵਨ ਦੇ ਲਈ ਉਪਲਬਧ ਨਹੀਂ ਹੋ ਸਕਦੀ, ਅਤੇ ਜਿਹੜਾ ਪਾਣੀ ਦਾ ਸੂਖਮ ਰੂਪ ਹੈ, ਉਹ ਵੀ ਸਾਡੇ ਬਹੁਤਾ ਕੰਮ ਨਹੀਂ ਆ ਸਕਦਾ। ਹਾਂ, ਜਿਹੜਾ ਤਰਲ ਰੂਪ ਹੈ ਪਾਣੀ ਦਾ, ਉਹ ਪੀਣ ਦੇ ਵੀ, ਇਸ਼ਨਾਨ ਦੇ ਵੀ, ਹੋਰ ਅਨੇਕਾਂ ਸਾਡੀਆਂ ਲੋੜਾਂ ਪੂਰੀਆਂ ਕਰਦਾ। ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਹੈ, ਜੋ ਪਾਣੀ ਦਾ ਤਰਲ ਰੂਪ ਹੈ, ਪਾਣੀ ਅਤੇ ਬਾਣੀ, ਇਹ ਗੁਰਸਿੱਖ ਨੂੰ ਦੋ ਅਮੋਲਕ ਦਾਤਾਂ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀਆਂ ਹਨ। ਗੁਰਸਿੱਖ ਅੰਮ੍ਰਿਤ ਵੇਲੇ ਪਹਿਲਾਂ ਪਾਣੀ ਨਾਲ ਇਸ਼ਨਾਨ ਕਰਦਾ, ਫਿਰ ਬਾਣੀ ਦੇ ਤੀਰਥ ਵਿੱਚ ਨਹਾਉਂਦਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲਕੇ ਉੱਠ ਹਰ ਨਾਮ ਤੇ ਆਵੈ। ਉੱਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਇੱਕ ਪਾਣੀ ਦਾ ਇਸ਼ਨਾਨ ਹੈ ਅਤੇ ਦੂਸਰਾ ਅੰਮ੍ਰਿਤਸਰ ਨਾਮ ਅਤੇ ਬਾਣੀ ਨੂੰ ਆਖੀਏ, ਇਹਦੇ ਵਿੱਚ ਗੁਰਸਿੱਖ ਇਸ਼ਨਾਨ ਕਰਦਾ। ਸੋ ਆਪ ਸੰਗਤਾਂ ਧੰਨਤਾ ਯੋਗ ਹੋ ਜੋ ਸ਼ਬਦ ਦੇ ਬਾਣੀ ਦੇ ਤੀਰਥ ਵਿੱਚ ਇਸ਼ਨਾਨ ਕਰ ਰਹੇ ਹੋ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਗੁਰਬਾਣੀ ਨੂੰ ਪ੍ਰੇਮ ਦੇ ਨਾਲ ਸੁਣਨਾ, ਫਿਰ ਉਸਨੂੰ ਮੰਨਣਾ, ਕਮਾਈ ਕਰਨੀ, ਅਮਲੀ ਜੀਵਨ ਬਣਾਉਣਾ ਅਤੇ ਫਿਰ ਗੁਰਬਾਣੀ ਦੇ ਭਾਵ ਨੂੰ ਆਪਣੇ ਮਨ ਵਿੱਚ ਵਸਾਉਣਾ, ਇਹ ਮਾਨੋ ਸ਼ਬਦ ਦੇ ਤੀਰਥ ਵਿੱਚ ਇਸ਼ਨਾਨ ਕਰਨਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਇਹਦੇ ਨਾਲ ਸਾਡੀਆਂ ਸਾਰੀਆਂ ਹੀ ਮੈਲਾਂ, ਮਲ, ਵਿਕਸ਼ੇਪ, ਆਵਰਣ ਦੀਆਂ ਦੂਰ ਹੋ ਜਾਂਦੀਆਂ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵ ਜਨ ਪਲ ਉਨ ਹੈ ਜੋ ਗਾਵੈ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਸ਼੍ਰੀ ਰਾਗ ਦੇ ਅੰਦਰ ਬੜੇ ਪਿਆਰ ਅਤੇ ਸਦਭਾਵਨਾ ਦੇ ਨਾਲ ਸਰਬੱਤ ਦੇ ਭਲੇ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰਬਾਣੀ ਸਰਬ ਸਾਂਝੀ ਹੈ, ਗੁਰਬਾਣੀ ਦਾ ਉਪਦੇਸ਼ ਵੀ ਸਰਬ ਸਾਂਝਾ ਹੈ। ਜਿਵੇਂ ਪਾਣੀ ਦੀ ਹਰ ਇੱਕ ਵਰਤੋਂ ਕਰ ਰਿਹਾ ਹੈ, ਅਤੇ ਸਤਿਗੁਰੂ ਦੀ ਬਾਣੀ ਵੀ ਹਰ ਕੋਈ ਪੜ੍ਹ ਸਕਦਾ। ਕੋਈ ਗਾਵੈ, ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ, ਕੋ ਦ੍ਰਿੜੈ, ਤਿਸਕਾ ਹੋਏ ਉਧਾਰ। ਹਜ਼ੂਰ ਨੇ ਬਾਣੀ ਵਿੱਚ ਸਾਰਿਆਂ ਨੂੰ ਬਰਾਬਰ ਰੱਖਿਆ ਹੈ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਹਰਾ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਭਾਈ ਰੇ ਗੁਰਮਤ ਸਾਚ ਰਹਾਉ, ਸਾਚੋ ਸਾਚ ਕਮਾਵਣਾ, ਸਾਚੈ ਸ਼ਬਦ ਮਿਲਾਓ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਤੀਜੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ ਗੁਰਮਤ ਸਾਚ ਰਹਾਉ, ਗੁਰਮਤ ਨੂੰ ਧਾਰਨ ਕਰਕੇ ਸੱਚ ਵਿੱਚ ਆਪਣੇ ਮਨ ਨੂੰ ਟਿਕਾਓ। ਸੱਚ ਕੀ ਹੈ? ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਜਪ ਮਨ ਸਤਨਾਮ ਸਦਾ ਸਤਨਾਮ। ਗੁਰਮਤ ਨੂੰ ਧਾਰਨ ਕਰਕੇ ਸੱਚ ਵਿੱਚ ਮਨ ਨੂੰ ਟਿਕਾਓ, ਸੱਚੇ ਨਾਮ ਦੇ ਵਿੱਚ ਮਨ ਨੂੰ ਜੋੜੋ, ਸਾਚੋ ਸਾਚ ਕਮਾਵਣਾ, ਸਾਚਾ ਸ਼ਬਦ ਮਿਲਾਓ। ਜਦੋਂ ਤੁਸੀਂ ਸੱਚ ਨਿਸ਼ਚੇ ਕਰਕੇ ਸੱਚ ਨੂੰ ਕਮਾਓਗੇ, ਲਗਾਤਾਰ ਵਾਹਿਗੁਰੂ 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 ਦਾ ਜਾਪ ਕਰੋਗੇ, ਇਹ ਸੱਚ ਨੂੰ ਕਮਾਉਣਾ ਹੈ। ਸਾਚਾ ਸ਼ਬਦ ਮਿਲਾਓ ਅਤੇ ਸੱਚੇ ਸ਼ਬਦ ਦੁਆਰਾ ਮਿਲਾਓ, ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਜਾਓਗੇ। ਕਿਉਂਕਿ ਬਾਣੀ ਵੀ ਗੁਰੂ ਦਾ ਸ਼ਬਦ ਹੈ ਅਤੇ ਨਾਂ ਵੀ ਗੁਰੂ ਦਾ ਸ਼ਬਦ ਹੀ ਹੈ। ਜਦੋਂ ਤੁਸੀਂ ਗੁਰਮਤ ਨੂੰ ਧਾਰਨ ਕਰਕੇ ਸੱਚੇ ਨਾਮ ਦੇ ਵਿੱਚ ਬਿਰਤੀ ਨੂੰ ਟਿਕਾਓਗੇ ਅਤੇ ਫਿਰ ਰਸਨਾ ਦੁਆਰਾ, ਸਵਾਸਾਂ ਦੁਆਰਾ, ਮਨ ਦੁਆਰਾ ਸਾਚੋ ਸਾਚ ਕਮਾਵਣਾ, ਵਾਹਿਗੁਰੂ ਵਾਹਿਗੁਰੂ ਨਾਮ ਦਾ ਅਭਿਆਸ ਕਰੋਗੇ, ਸਾਚਾ ਸ਼ਬਦ ਮਿਲਾਓ, ਫਿਰ ਸੱਚੇ ਸ਼ਬਦ ਦੁਆਰਾ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਰੰਭ ਦੇ ਵਿੱਚ ਗੁਰਮੁਖਾਂ ਅਤੇ ਮਨਮੁਖਾਂ ਦੀ ਵਿਚਾਰਧਾਰਾ ਦਾ ਕੀ ਅੰਤਰ ਹੈ, ਇਹਦਾ ਬਹੁਤ ਸੋਹਣਾ ਨਿਰਣਾ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ।
ਸ੍ਰੀ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ, ਤ੍ਰੈ ਗੁਣ ਮਾਇਆ ਮੋਹ ਹੈ। ਮੋਹ ਦਾ ਵੀ ਹਾਹਾ ਉਚਾਰਨ ਕਰਨਾ, ਤ੍ਰੈ ਗੁਣ ਮਾਇਆ ਮੋਹ ਹੈ। ਹਜ਼ੂਰ ਫਰਮਾਉਂਦੇ ਨੇ ਜਿਹੜੇ ਤਿੰਨ ਗੁਣ ਨੇ, ਰਜੋ ਸਤੋ ਤਮੋ, ਇਹ ਮਾਇਆ ਦੇ ਵਿੱਚ ਆਉਂਦੇ ਹਨ। ਰਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਤ੍ਰੈ ਗੁਣ ਮਾਇਆ ਮੋਹ ਹੈ, ਜਿਹੜਾ ਤਿੰਨਾਂ ਗੁਣਾਂ ਦੇ ਵਿੱਚ ਵਰਤਦਾ ਹੈ ਉਹਦੇ ਉੱਤੇ ਮਾਇਆ ਦਾ ਮੋਹ ਹਾਵੀ ਰਹਿੰਦਾ ਹੈ। ਇਸ ਲਈ ਗੁਰਮੁਖ ਤਿੰਨਾਂ ਗੁਣਾਂ ਨੂੰ ਛੱਡ ਕੇ ਜਿਹੜੀ ਤਿਰਗੁਣ ਅਤੀਤ ਅਵਸਥਾ ਹੈ, ਜਿਸਨੂੰ ਕਹਿੰਦੇ ਨੇ ਚੌਥਾ ਪਦ, ਤੁਰੀਆ ਪਦ, ਉਸ ਨੂੰ ਪ੍ਰਾਪਤ ਕਰਦੇ ਹਨ। ਕਿਉਂਕਿ ਤਿੰਨ ਗੁਣਾਂ ਦੇ ਵਿੱਚ ਮਾਇਆ ਦਾ ਮੋਹ ਵਿਆਪਦਾ ਹੈ ਅਤੇ ਤੁਰੀਆ ਅਵਸਥਾ ਤਿਰਗੁਣ ਅਤੀਤ ਹੈ, ਉੱਥੇ ਮੋਹ ਮਾਇਆ ਦੇ ਪ੍ਰਭਾਵ ਤੋਂ ਬੰਦ ਖਲਾਸੀ ਹਾਸਲ ਹੋ ਜਾਂਦੀ ਹੈ।
ਕਰ ਕਿਰਪਾ ਮੇਲਾਏ ਅਨ ਹਰ ਨਾਮ ਵਸਿਆ ਮਨ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਗੁਰਮੁਖਾਂ ਨੂੰ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ ਹੈ। ਕਿਨ੍ਹਾਂ ਨੂੰ? ਨਾਮ ਵਸਿਆ ਮਨ ਆਏ, ਜਿਨ੍ਹਾਂ ਦੇ ਮਨ ਦੇ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਵਸ ਗਿਆ। ਕਿਉਂਕਿ ਨਾਮ ਹੀ ਕਲਯੁਗ ਦਾ ਸਰਵੋਤਮ ਸਾਧਨ ਹੈ, ਨਾਮ ਦੁਆਰਾ ਹੀ ਨਾਮੀ ਦੀ ਪ੍ਰਾਪਤੀ ਹੈ। ਹਜ਼ੂਰ ਕਹਿੰਦੇ ਜਿਨ੍ਹਾਂ ਗੁਰਮੁਖਾਂ ਦੇ ਮਨ ਵਿੱਚ ਆ ਕੇ ਨਾਮ ਵਸ ਗਿਆ, ਉਹਨਾਂ ਗੁਰਮੁਖਾਂ ਨੂੰ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਹੈ।
ਪੋਤੇ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜਿਨ੍ਹਾਂ ਦੇ ਪੋਤੇ ਖਜ਼ਾਨੇ ਦੇ ਵਿੱਚ ਪੁੰਨ ਹੁੰਦਾ ਹੈ, ਪੁੰਨ ਇੱਕ ਵਚਨ ਹੈ, ਜਿਨ੍ਹਾਂ ਦੇ ਪੋਤੇ ਖਜ਼ਾਨੇ ਦੇ ਵਿੱਚ ਕੋਈ ਪੁੰਨ ਕਰਮ ਕੀਤਾ ਹੁੰਦਾ ਹੈ, ਕੋਈ ਪਵਿੱਤਰ ਧਰਮ ਕਰਮ ਕੀਤਾ ਹੁੰਦਾ ਹੈ, ਤਿੰਨ ਸਤਸੰਗਤ ਮਿਲਾਏ, ਉਹਨਾਂ ਨੂੰ ਵਾਹਿਗੁਰੂ ਸਤਸੰਗਤ ਦੇ ਨਾਲ ਮਿਲਾ ਦਿੰਦੇ। ਇਹਦਾ ਮਤਲਬ ਇਹ ਹੈ, ਜਿਹਨੇ ਕੋਈ ਪੁੰਨ ਕਰਮ ਕੀਤਾ ਹੁੰਦਾ ਹੈ ਉਹਦੇ ਵੱਡੇ ਭਾਗ ਬਣ ਜਾਂਦੇ ਨੇ। ਕਿਉਂਕਿ ਜਿਹੜਾ ਆਦਮੀ ਪੁੰਨ ਕਰਦਾ ਉਹਦੇ ਵੱਡੇ ਭਾਗ ਬਣਦੇ ਨੇ, ਜਿਹੜਾ ਪਾਪ ਕਰੇਗਾ ਉਹਦੇ ਕਦੇ ਵੀ ਵੱਡੇ ਭਾਗ ਨਹੀਂ ਹੋ ਸਕਦੇ। ਹਜ਼ੂਰ ਕਹਿੰਦੇ ਜਿਨ੍ਹਾਂ ਦੇ ਪੋਤੇ ਖਜ਼ਾਨੇ ਦੇ ਵਿੱਚ ਕੋਈ ਪੁੰਨ ਕਰਮ ਕੀਤਾ ਹੁੰਦਾ ਹੈ ਔਰ ਉਹਨਾਂ ਵਡਭਾਗੀਆਂ ਨੂੰ ਹੀ ਵਾਹਿਗੁਰੂ ਸਤਸੰਗਤ ਦੇ ਨਾਲ ਮਿਲਾਉਂਦਾ ਹੈ।
ਭਾਈ ਰੇ ਗੁਰਮਤ ਸਾਚ ਰਹਾਓ, ਸਾਚੋ ਸਾਚ ਕਮਾਵਣਾ, ਸਾਚੇ ਸ਼ਬਦ ਮਿਲਾਓ ਰਹਾਓ, ਜਿੰਨੀ ਨਾਮ ਪਛਾਣਿਆ ਤਿੰਨ ਵਿਟਹੋ ਬਲ ਜਾਓ।
ਰਹਾਓ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰਮੁਖੋ ਜਿਨ੍ਹਾਂ ਨੇ ਨਾਮ ਨੂੰ ਪਛਾਣਿਆ ਹੈ, ਨਾਮ ਨੂੰ ਪਛਾਣਨ ਦੀ ਕੀ ਮਤਲਬ ਥਿਊਰੀ ਹੈ, ਇਹਦਾ ਮਤਲਬ ਇਹ ਹੈ ਵੀ ਵਾਹਿਗੁਰੂ ਦਾ ਨਾਮ ਹੀ ਸਰਵੋਤਮ ਸਾਧਨ ਹੈ, ਨਾਮ ਜਪ ਕੇ ਹੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਜਿਨ੍ਹਾਂ ਨੇ ਨਾਮ ਨੂੰ ਪਛਾਣ ਲਿਆ ਹੈ ਵੀ ਨਾਮ ਹੀ ਸਰਵੋਤਮ ਸਾਧਨ ਹੈ, ਨਾਮ ਦੁਆਰਾ ਹੀ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਇਉਂ ਜਿਨ੍ਹਾਂ ਨੇ ਨਾਮ ਦੀ ਕਦਰੋ ਕੀਮਤ ਨੂੰ ਅਤੇ ਨਾਮ ਦੇ ਅਸਲੀ ਭਾਵ ਅਰਥ ਨੂੰ ਪਛਾਣ ਲਿਆ ਹੈ ਤਿੰਨ ਵਿਟੋਂ ਬਲ ਜਾਓ, ਮੈਂ ਉਹਨਾਂ ਤੋਂ ਬਲਿਹਾਰ ਜਾਣਾ ਹਾਂ।
ਆਪ ਛੋੜ ਚਰਣੀ ਲਗਾ ਚੱਲਾ ਤਿਨ ਕੈ ਪਾਏ।
ਜਿਨ੍ਹਾਂ ਨੇ ਨਾਮ ਦੀ ਕਦਰੋ ਕੀਮਤ ਨੂੰ ਪਛਾਣਿਆ ਹੈ, ਹਜ਼ੂਰ ਕਹਿੰਦੇ ਮੈਂ ਆਪਾ ਭਾਵ ਹੰਕਾਰ ਛੱਡ ਕੇ ਉਹਨਾਂ ਮਹਾਂਪੁਰਖਾਂ ਦੇ ਚਰਨੀ ਲੱਗਣ ਵਾਸਤੇ ਵੀ ਤਿਆਰ ਹਾਂ। ਚੱਲਾਂ ਤਿਨ ਕਹਿ ਪਾਏ ਅਤੇ ਮੈਂ ਹਮੇਸ਼ਾ ਲਈ ਉਹਨਾਂ ਦੇ ਪਾਏ ਅਨੁਸਾਰ ਹੋ ਕੇ ਚੱਲਣ ਵਾਸਤੇ ਤਿਆਰ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਕਿੰਨੇ ਪਿਆਰੇ ਬਚਨ ਹਨ। ਜਨ ਨਾਨਕ ਤੋੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਇਹ ਨਾਮ ਦੀ ਮਹਿਮਾ ਹੈ। ਹਜ਼ੂਰ ਕਹਿੰਦੇ ਜਿਹੜਾ ਨਾਮ ਜਪਦਾ ਹੈ, ਜਿਸਨੇ ਨਾਮ ਦੀ ਮਹਿਮਾ ਨੂੰ, ਨਾਮ ਦੀ ਕਦਰੋ ਕੀਮਤ ਨੂੰ ਪਛਾਣਿਆ ਹੈ, ਮੈਂ ਆਪਾ ਭਾਵ ਛੱਡ ਕੇ ਉਹਦੇ ਚਰਨੀ ਲੱਗਣ ਵਾਸਤੇ ਤਿਆਰ ਹਾਂ ਅਤੇ ਨਾਲ ਉਹਦੇ ਅਨੁਸਾਰ ਹੋ ਕੇ ਹਮੇਸ਼ਾ ਲਈ ਚੱਲਾਂ, ਇਹ ਮੇਰੇ 'ਤੇ ਰਹਿਮਤ ਕਰ ਦਿਓ।
ਲਾਹਾ ਹਰ ਹਰ ਨਾਮ ਮਿਲੈ ਸਹਿਜੇ ਨਾਮ ਸਮਾਏ।
ਕਿਉਂਕਿ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਲਾਹਾ ਹਰ ਹਰ ਨਾਮ ਮਿਲੈ, ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਲਾਹਾ ਪ੍ਰਾਪਤ ਹੋ ਸਕਦਾ। ਕਿਉਂਕਿ ਕੁਦਰਤੀ ਗੱਲ ਹੈ, ਸੰਸਾਰ ਦੇ ਵਿੱਚ ਜੇ ਹੀਰੇ ਮੋਤੀਆਂ ਦਾ ਵਪਾਰ ਕਰਨਾ ਹੋਵੇ ਤਾਂ ਜੌਹਰੀਆਂ ਦੀਆਂ ਦੁਕਾਨਾਂ 'ਤੇ ਹੀ ਜਾਣਾ ਪੈਂਦਾ। ਇਸੇ ਲਈ ਜੇ ਨਾਮ ਦਾ ਲਾਹਾ ਅਤੇ ਨਾਮ ਦਾ ਵਪਾਰ ਕਰਨਾ ਹੋਵੇ ਤਾਂ ਜਿਹੜੇ ਸੰਤ ਜੌਹਰੀ ਨੇ, ਜਿਹੜੇ ਹਰ ਵੇਲੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ, ਆਪ ਨਾਮ ਜਪਦੇ ਨੇ, ਦੂਸਰਿਆਂ ਨੂੰ ਜਪਾਉਂਦੇ ਨੇ, ਉਹਨਾਂ ਦੇ ਕੋਲ ਜਾਣਾ ਪਵੇਗਾ। ਲਾਹਾ ਹਰ ਹਰ ਨਾਮ ਮਿਲੇ, ਫਿਰ ਹੀ ਵਾਹਿਗੁਰੂ ਦੇ ਨਾਮ ਰੂਪੀ ਇਹ ਰਤਨ ਦਾ ਲਾਹਾ ਪ੍ਰਾਪਤ ਹੋ ਸਕਦਾ ਹੈ। ਸਹਿਜੇ ਨਾਮ ਸਮਾਏ ਅਤੇ ਫਿਰ ਉਹ ਨਾਮ ਦਾ ਲਾਹਾ ਲੈ ਕੇ, ਅਤੇ ਸਹਿਜੇ ਦਾ ਅਰਥ ਹੈ ਆਪਣੇ ਮਨ ਨੂੰ ਸ਼ਾਂਤ ਇਕਾਗਰਤਾ ਵਿੱਚ ਰੱਖ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ ਅਤੇ ਨਾਮ ਸਮਾਏ। ਅੱਗੇ ਜਿਹੜਾ ਨਾਮ ਦਾ ਮਾਲਕ ਹੈ, ਨਾਮ ਦਾ ਕੇਂਦਰ ਹੈ, ਅਕਾਲ ਪੁਰਖ ਉਹਦੇ ਵਿੱਚ ਲੀਨ ਹੋ ਜਾਂਦੇ ਹਨ।
ਬਿਨ ਗੁਰ ਮਹਿਲ ਨਾ ਪਾਈ ਹੈ, ਨਾਮ ਨਾ ਪ੍ਰਾਪਤ ਹੋਏ।
ਜਦੋਂ ਹੁਣ ਕੋਈ ਵੀ ਗੁਰਸਿੱਖ ਮਾਈ ਪਾਈ ਨਾਮ ਦੀ ਮਹਿਮਾ ਨੂੰ ਸੁਣਦਾ ਹੈ, ਬਈ ਨਾਮ ਜਪ ਕੇ ਮੁਕਤੀ ਪ੍ਰਾਪਤ ਹੁੰਦੀ ਹੈ, ਨਾਮ ਜਪ ਕੇ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ, ਅਤੇ ਫਿਰ ਹਰ ਬੰਦੇ ਦਾ ਜੀ ਕਰਦਾ ਬਈ ਮੈਂ ਨਾਮ ਜਪਾਂ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਲਈ ਇੱਕ ਜ਼ਰੂਰੀ ਜਿਹੜੀ ਸ਼ਰਤ ਹੈ ਉਹ ਸਾਨੂੰ ਸਮਝਾਉਂਦੇ ਹਨ। ਬਿਨ ਗੁਰ ਮਹਿਲ ਨਾ ਪਾਈਏ, ਨਾਮ ਨਾ ਪ੍ਰਾਪਤ ਹੋਏ। ਜਿਹੜਾ ਨਾਮ ਹੈ ਉਹ ਗੁਰੂ ਤੋਂ ਮਿਲਣਾ, ਐਵੇਂ ਨਹੀਂ ਨਾਮ ਇਹ ਪ੍ਰਾਪਤ ਹੋ ਸਕਦਾ। ਗੁਰੂ ਤੋਂ ਬਿਨਾਂ ਨਾ ਤਾਂ ਨਾਮ ਹੀ ਪ੍ਰਾਪਤ ਹੁੰਦਾ ਹੈ, ਅਤੇ ਨਾ ਹੀ ਗੁਰੂ ਤੋਂ ਬਿਨਾਂ ਮਹਿਲ ਵਾਹਿਗੁਰੂ ਦਾ ਸੱਚਖੰਡ ਪ੍ਰਾਪਤ ਹੋ ਸਕਦਾ ਹੈ।
ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈਏ ਸੱਚ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਐਸਾ ਸਤਿਗੁਰੂ ਲੋੜ ਲਹੋ, ਐਸਾ ਸਤਿਗੁਰੂ ਭਾਲ ਲਵੋ, ਇਹੋ ਜਿਹਾ ਸਤਿਗੁਰੂ ਲੱਭ ਲਵੋ ਜਿੱਦੂੰ ਪਾਈਏ ਸੱਚ ਸੋਏ। ਜਿੱਦੂੰ ਦਾ ਅਰਥ ਹੈ ਜਿਸ ਤੋਂ ਵੀ ਸੱਚੇ ਨਾਮ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਸ ਅਕਾਲ ਪੁਰਖ ਦੇ ਸੋਏ ਦਾ ਅਰਥ ਹੈ ਉਸ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਐਸੇ ਸਤਿਗੁਰੂ ਦੀ ਭਾਲ ਕਰਨੀ ਚਾਹੀਦੀ ਹੈ।
ਅਸੁਰ ਸੰਘਾਰੈ ਸੁਖ ਵਸੈ ਜੋ ਤਿਸ ਪਾਵੈ ਸੋ ਹੋਏ।
ਜਿਹਨੂੰ ਪੂਰਾ ਤੇ ਸੱਚਾ ਸਤਿਗੁਰੂ ਮਿਲ ਜਾਂਦਾ ਹੈ, ਹਜ਼ੂਰ ਕਹਿੰਦੇ ਨੇ ਅਸਰ ਸੰਘਾਰੈ। ਅਸਰ ਦਾ ਅਰਥ ਹੈ ਉਹ ਰਾਕਸ਼ਾਂ ਨੂੰ, ਸੰਘਾਰੈ ਦਾ ਅਰਥ ਹੈ ਨਾਸ ਕਰ ਦਿੰਦੇ। ਉਹ ਰਾਕਸ਼ ਕਿਹੜੇ ਨੇ? ਇੱਕ ਤਾਂ ਬਾਹਰ ਵੀ ਕੁਝ ਰਾਕਸ਼ ਹੋਏ ਨੇ, ਰਾਵਣ ਵਰਗੇ, ਹਰਨਾਕਸ਼ ਵਰਗੇ, ਪਰ ਇਹ ਸਾਡੇ ਅੰਦਰ ਵਾਲੇ ਰਾਕਸ਼ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵਿਕਾਰ ਹੀ ਰਾਕਸ਼ ਨੇ। ਅਤੇ ਜਿਹਨੂੰ ਗੁਰੂ ਦੁਆਰਾ ਨਾਮ ਦੀ ਪ੍ਰਾਪਤ ਹੋ ਜਾਵੇ, ਅਸਰ ਸੰਘਾਰਾ, ਉਹ ਇਹਨਾਂ ਰਾਕਸ਼ਾਂ ਨੂੰ ਮਾਰ ਦਿੰਦਾ ਅਤੇ ਫਿਰ ਸੁੱਖ ਆਰਾਮ ਦੇ ਵਿੱਚ ਵੱਸਦਾ ਹੈ। ਜੋ ਤਿਸ ਪਾਵੈ ਸੋ ਹੋਏ, ਫਿਰ ਉਹ ਵਾਹਿਗੁਰੂ ਦੇ ਭਾਣੇ ਵਿੱਚ ਰਹਿੰਦਾ ਹੈ। ਕਿਉਂਕਿ ਉਸਨੂੰ ਪਤਾ ਹੁੰਦਾ ਹੈ ਜੋ ਉਸ ਮਾਲਕ ਨੂੰ ਪਾਉਂਦਾ ਉਹੀ ਹੁੰਦਾ ਹੈ, ਇਸ ਲਈ ਉਹ ਪਾਣੀ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ।
ਜੇ ਹਾ ਸਤਿਗੁਰ ਕਰ ਜਾਣਿਆ ਤੇ ਹੋ ਜਿਹਾ ਸੁਖ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੋ ਜਿਹਾ ਸਤਿਗੁਰੂ ਨੂੰ ਕਿਸੇ ਨੇ ਵੀ ਕਿਸੇ ਵੀ ਰੂਪ ਦੇ ਵਿੱਚ ਨਿਸ਼ਚੇ ਕਰਕੇ ਜਾਣਿਆ ਹੈ ਤੇ ਉਹ ਜਿਹਾ ਸੁਖ ਹੋਏ ਉਹਨੂੰ ਉਹ ਜਿਹਾ ਹੀ ਸੁਖ ਪ੍ਰਾਪਤ ਹੁੰਦਾ। ਇਹਦਾ ਮਤਲਬ ਇਹ ਹੈ ਜਿਵੇਂ ਇੱਕ ਥਾਂ ਤੇ ਸਤਿਗੁਰੂ ਨੇ ਲਿਖਿਆ ਹੈ, ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ। ਬਈ ਗੁਰੂ ਤੀਰਥ ਹੈ, ਸਾਰੇ ਪਾਪਾਂ ਨੂੰ ਧੋ ਦਿੰਦਾ, ਤੇ ਗੁਰੂ ਕਲ ਬਿਰਸ਼ ਵੀ ਹੈ, ਸਾਡੀਆਂ ਮਨੋਕਾਮਨਾ ਵੀ ਪੂਰੀਆਂ ਕਰਦਾ। ਇਹ ਤੇ ਚਾਹੇ ਗੁਰੂ ਨੂੰ ਤੀਰਥ ਸਮਝ ਕੇ, ਚਾਹੇ ਕਲ ਬਿਰਸ਼ ਸਮਝ ਕੇ, ਚਾਹੇ ਇੱਛਾ ਪੂਰੀਆਂ ਕਰਨ ਹਾਰ ਸਮਝ ਕੇ, ਚਾਹੇ ਮੁਕਤੀਦਾਤਾ ਸਮਝ ਕੇ, ਜਿਹੋ ਜਿਹਾ ਵੀ ਨਿਸ਼ਚਾ ਭਰੋਸਾ ਧਾਰਨ ਕਰਕੇ ਅਸੀਂ ਸਤਿਗੁਰੂ ਦੀ ਸ਼ਰਨ ਲੈਂਦੇ ਹਾਂ ਤੇ ਉਹ ਜਿਹਾ ਸੁੱਖ ਹੋਏ ਤੇ ਫਿਰ ਉਹ ਜਿਹਾ ਹੀ ਸੁੱਖ ਪ੍ਰਾਪਤ ਹੋ ਜਾਂਦਾ। ਜੇ ਤੇ ਦੁਨਿਆਵੀ ਇੱਛਾ ਨੂੰ ਲੈ ਕੇ ਅਸੀਂ ਸਤਿਗੁਰੂ ਨੂੰ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾਣ ਕੇ ਸੇਵਦੇ ਹਾਂ ਤੇ ਫਿਰ ਸਾਨੂੰ ਸੰਸਾਰਕ ਸੁੱਖ ਮਿਲ ਜਾਂਦੇ ਨੇ। ਜੇ ਅਸੀਂ ਗੁਰੂ ਨੂੰ ਮੁਕਤੀਦਾਤਾ ਸਮਝ ਕੇ ਸੇਵਦੇ ਹਾਂ ਤੇ ਫਿਰ ਮੁਕਤੀ ਦਾ ਸੁੱਖ ਵੀ ਪ੍ਰਾਪਤ ਹੋ ਜਾਂਦਾ ਹੈ। ਜੇ ਦਰਗਾਹੀ ਬਸੀਟ ਸਮਝ ਕੇ ਸਤਿਗੁਰੂ ਦੀ ਸੇਵਾ ਕਰਦੇ ਹਾਂ ਤੇ ਫਿਰ ਵਾਹਿਗੁਰੂ ਦਾ ਮਿਲਾਪ ਵੀ ਹੋ ਜਾਂਦਾ ਹੈ। ਇਸ ਲਈ ਜਿਹੋ ਜਿਹੀ ਭਾਵਨਾ, ਜਿਹੋ ਜਿਹਾ ਭਰੋਸਾ ਧਾਰਨ ਕਰਕੇ ਅਸੀਂ ਸਤਿਗੁਰੂ ਨੂੰ ਜਾਣਦੇ ਹਾਂ, ਉਹ ਜਿਹਾ ਸਾਨੂੰ ਸੁੱਖ ਪ੍ਰਾਪਤ ਹੋ ਜਾਂਦਾ ਹੈ।
ਇਹੋ ਸਹਿਸਾ ਮੂਲੈ ਨਾਹੀ ਭਾਉ ਲਾਏ ਜਨ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਦ੍ਰਿੜਤਾ ਦੇ ਨਾਲ ਤੇ ਬੜੇ ਫਖਰ ਤੇ ਵਿਸ਼ਵਾਸ ਦੇ ਨਾਲ ਇਹ ਗੱਲ ਆਖ ਰਹੇ ਹਨ, ਗੁਰਮੁਖੋ ਇਹੋ ਸਹਿਸਾ ਮੂਲੇ ਨਾਹੀਂ। ਇਸ ਗੱਲ ਦੇ ਵਿੱਚ ਬਿਲਕੁਲ ਸੰਸਾ ਰਤੀ ਭਰ ਵੀ ਸੰਦੇਹ ਕਰਨ ਦੀ ਲੋੜ ਨਹੀਂ ਹੈ। ਭਾਉ ਲਾਏ ਜਨ ਕੋਏ, ਕੋਈ ਗੁਰੂ ਦੇ ਨਾਲ ਪ੍ਰੇਮ ਲਾ ਕੇ ਤਾਂ ਵੇਖੇ, ਕੋਈ ਗੁਰੂ ਦੇ ਨਾਲ ਪਿਆਰ ਕਰਕੇ ਤਾਂ ਵੇਖੇ। ਜਦੋਂ ਗੁਰੂ ਦੇ ਨਾਲ ਪਿਆਰ ਕਰੋਗੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿੰਨਾ ਸੁੰਦਰ ਲਿਖਿਆ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਦੋਂ ਇੱਕ ਕਦਮ ਸਿੱਖ ਗੁਰੂ ਵੱਲ ਪੁੱਟਦਾ ਹੈ ਤੇ ਸਤਿਗੁਰੂ ਕਰੋੜਾਂ ਕਦਮ ਪੁੱਟ ਕੇ ਉਹਦੇ ਸਤਿਕਾਰ ਲਈ ਅੱਗੇ ਆ ਜਾਂਦੇ ਨੇ, ਕਿੰਨਾ ਪਿਆਰ ਹੈ। ਹਜ਼ੂਰ ਕਹਿੰਦੇ ਇਹਦੇ ਵਿੱਚ ਬਿਲਕੁਲ ਸੰਸਾ ਨਹੀਂ ਕਰਨਾ, ਕੋਈ ਗੁਰੂ ਨਾਲ ਪ੍ਰੇਮ ਲਾ ਕੇ ਦੇਖੇ, ਜੋ ਚਾਹੋਗੇ ਉਹੀ ਕੁਛ ਮਿਲ ਸਕਦਾ ਹੈ।
ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਏਕ ਜੋਤ ਦੋਏ ਮੂਰਤੀ। ਬਈ ਗੁਰੂ ਤੇ ਪਰਮੇਸ਼ਰ ਮੂਰਤਾਂ ਸਰੂਪ ਭਾਵੇਂ ਦੋ ਨੇ, ਗੁਰੂ ਤੇ ਪਰਮੇਸ਼ਰ ਦਾ ਰੂਪ ਇੱਕ ਨਿਰਗੁਣ ਹੈ, ਦੂਜਾ ਸਰਗੁਣ ਹੈ, ਤੇ ਦੋ ਸਰੂਪ ਨਾ। ਪਰ ਹਜ਼ੂਰ ਕਹਿੰਦੇ ਜੋਤ ਦੋਹਾਂ ਵਿੱਚ ਇੱਕ ਹੈ। ਜਿਵੇਂ ਇੱਕ ਪਾਸੇ ਸਮੁੰਦਰ ਹੈ, ਦੂਸਰੇ ਪਾਸੇ ਨਦੀ ਹੈ, ਨਦੀ ਵਿੱਚ ਵੀ ਪਾਣੀ ਉਹੀ ਹੈ ਤੇ ਸਮੁੰਦਰ ਵਿੱਚ ਵੀ ਪਾਣੀ ਉਹੀ ਹੈ, ਇਸੇ ਤਰ੍ਹਾਂ ਗੁਰੂ ਤੇ ਪਰਮੇਸ਼ਰ ਦੇ ਵਿੱਚ ਜੋਤ ਇੱਕ ਹੈ ਤੇ ਸਰੂਪ ਦੋ ਹਨ। ਸ਼ਬਦ ਮਿਲਾਵਾ ਹੋਏ, ਜੇ ਕਿਸੇ ਨੇ ਗੁਰੂ ਪਰਮੇਸ਼ਰ ਨੂੰ ਮਿਲਣਾ ਹੋਵੇ ਤੇ ਸ਼ਬਦ ਦੁਆਰਾ ਹੀ ਮਿਲਾਪ ਹੋ ਸਕਦਾ। ਨਿਰਗੁਣ ਸਰਗੁਣ ਗੁਰ ਸ਼ਬਦ ਤਿੰਨੇ ਰੂਪਾਂ ਦਾ ਇੱਕੋ ਪੰਕਤੀ ਵਿੱਚ ਵਰਣਨ ਕਰ ਦਿੱਤਾ ਵੀ ਏਕ ਜੋਤ ਇਹ ਨਿਰਗੁਣ ਸਰੂਪ ਹੈ, ਦੋਏ ਮੂਰਤੀ ਦੂਸਰਾ ਸਰਗੁਣ ਸਰੂਪ ਹੈ, ਤੇ ਤੀਸਰਾ ਸ਼ਬਦ ਗੁਰੂ ਹੈ, ਜਿਸ ਦੁਆਰਾ ਨਿਰਗੁਣ ਤੇ ਸਰਗੁਣ ਦੋਹਾਂ ਦੇ ਨਾਲ ਮਿਲਾਪ ਹੁੰਦਾ ਹੈ।
ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋਭਾਣੇ ਸੇਵਾ ਕਰ ਹੈ ਵਿਡਾਣੀ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਉਪਦੇਸ਼ ਦਿਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉੱਥੋਂ ਬਖਤੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਸਰਬ ਸਾਂਝਾ ਉਪਦੇਸ਼ ਦੇ ਰਹੇ ਹਨ। ਮਨ ਰੇ ਸਦਾ ਭਜੋ ਹਰ ਸਰਨਾਈ, ਕਿ ਐ ਮਨ ਤੂੰ ਹਮੇਸ਼ਾ ਲਈ ਵਾਹਿਗੁਰੂ ਦੀ ਸ਼ਰਨ ਵਿੱਚ ਪੈ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਦੋਂ ਤੂੰ ਇੱਕ ਵਾਹਿਗੁਰੂ ਦੀ ਸ਼ਰਨ ਲਵੇਂਗਾ, ਇਹਦੇ ਨਾਲ ਤੈਨੂੰ ਸਭ ਕੁਛ ਪ੍ਰਾਪਤ ਹੋ ਸਕਦਾ ਹੈ। ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨਾ ਜਾਈ। ਇਹ ਗੱਲ ਯਾਦ ਰੱਖੀ, ਜੇ ਤੂੰ ਚਾਹੁੰਦਾ ਮੈਨੂੰ ਕਦੇ ਵੀ ਵਾਹਿਗੁਰੂ ਪਰਮੇਸ਼ਰ ਨਾ ਭੁੱਲੇ, ਤਾਂ ਫਿਰ ਗੁਰੂ ਦਾ ਸ਼ਬਦ ਆਪਣੇ ਅੰਦਰ ਵਸਾ। ਜਦੋਂ ਗੁਰੂ ਦਾ ਸ਼ਬਦ ਭਾਵ ਹੈ ਗੁਰਮੰਤਰ, ਦੀਖਿਆ ਮੰਤਰ, ਮੂਲ ਮੰਤਰ ਕਹਿ ਦਿਓ, ਗੁਰਮੰਤਰ ਕਹਿ ਦਿਓ, ਜਦੋਂ ਇਹ ਤੇਰੇ ਮਨ ਵਿੱਚ ਵਸ ਜਾਵੇਗਾ ਤਾਂ ਹਰ ਵਿਸਰ ਨਾ ਜਾਈ, ਅਤੇ ਫਿਰ ਕਦੇ ਵੀ ਵਾਹਿਗੁਰੂ ਪਰਮੇਸ਼ਰ ਨਹੀਂ ਭੁੱਲੇਗਾ। ਕਿਉਂਕਿ ਕੁਦਰਤੀ ਗੱਲ ਹੈ, ਜੇ ਉਹ ਦੁਨਿਆਵੀ ਤੌਰ 'ਤੇ ਵੀ ਅਸੀਂ ਕਿਸੇ ਮਨੁੱਖ ਨੂੰ ਯਾਦ ਰੱਖਣਾ ਚਾਹੁੰਦੇ ਹਾਂ, ਉਹਦੇ ਨਾਮ ਨੂੰ ਯਾਦ ਰੱਖਣਾ ਜ਼ਰੂਰੀ ਹੈ। ਤੁਸੀਂ ਕਿਸੇ ਮਨੁੱਖ ਨੂੰ ਵੀ ਚੇਤੇ ਕਰਨਾ, ਚਾਹੇ ਉਹ ਕਿਧਰੇ ਵੀ ਬੈਠਾ, ਤੁਸੀਂ ਉਹਦੇ ਨਾਮ ਨੂੰ ਯਾਦ ਕਰਕੇ ਉਸ ਨੂੰ ਚੇਤੇ ਕਰ ਸਕਦੇ ਹੋ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ, ਵਾਹਿਗੁਰੂ ਚਾਹੇ ਕਿਧਰੇ ਵੀ ਹੈ, ਜਦੋਂ ਅਸੀਂ ਪਿਆਰ ਦੇ ਨਾਲ ਉਸਦੇ ਨਾਮ ਨੂੰ ਜਪਦੇ ਹਾਂ, ਉਸ ਨੂੰ ਪੁਕਾਰਦੇ ਹਾਂ, ਅਤੇ ਗੁਰ ਕਾ ਸ਼ਬਦ ਅੰਤਰ ਵਸੈ, ਗੁਰੂ ਦਾ ਸ਼ਬਦ ਵਾਹਿਗੁਰੂ ਨਾਮ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ, ਅਤੇ ਫਿਰ ਉਹ ਵਾਹਿਗੁਰੂ ਕਦੀ ਵੀ ਭੁੱਲਦਾ ਨਹੀਂ ਹੈ। ਹਰ ਵੇਲੇ ਉਹ ਸਾਡੀ ਯਾਦ ਦਾ ਹਿੱਸਾ ਬਣਿਆ ਰਹਿੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਦੇਖ ਲਓ ਦੁਨੀਆਂ ਵਿੱਚ ਇਹੋ ਜਿਹੇ ਵੀ ਲੋਕ ਨੇ, ਅੰਮ੍ਰਿਤ ਛੋੜ ਬਿਖਿਆ ਲੋ ਬਾਣੀ, ਜਿਹੜੇ ਅੰਮ੍ਰਿਤ ਨੂੰ ਛੱਡ ਕੇ, ਬਿਖਿਆ ਦਾ ਅਰਥ ਹੈ ਜ਼ਹਿਰ, ਜ਼ਹਿਰ ਦੇ ਵਿੱਚ ਲੁਭਾਣੇ ਦਾ ਅਰਥ ਹੈ ਮੋਹਤ ਹੋ ਰਹੇ ਨੇ, ਲੁਭਾਏ ਮਾਨ ਹੋ ਰਹੇ ਨੇ। ਅੰਮ੍ਰਿਤ ਕੌਰਾ ਬਿਖਿਆ ਮਿੱਠੀ, ਸਾਕਤ ਕੀ ਬਦ ਨੈਨਹੁ ਡਿੱਠੀ। ਇਹ ਸਾਕਤਾਂ ਦੀ ਵਿਧੀ, ਇਹ ਸਾਕਤਾਂ ਦੀ ਜੀਵਨ ਦੀ ਤਰਕੀਬ ਅਸਾਂ ਅੱਖੀ ਵੇਖੀ ਹੈ। ਉਹਨਾਂ ਨੂੰ ਗੁਰੂ ਦਾ ਅੰਮ੍ਰਿਤ ਅਤੇ ਕੌੜਾ ਲੱਗਦਾ ਅਤੇ ਜ਼ਹਿਰ ਮਿੱਠੀ ਲੱਗਦੀ ਹੈ। ਪ੍ਰਤੱਖ ਵੀ ਸ਼ਰਾਬ ਹੈ, ਜਿੰਨੇ ਨਸ਼ੇ ਨੇ ਸਿਹਤ ਲਈ ਹਾਨੀਕਾਰਕ ਨੇ, ਜ਼ਹਿਰਾਂ ਨੇ, ਚਾਹੇ ਤੰਬਾਕੂ ਹੈ, ਚਾਹੇ ਅਫੀਮ ਹੈ, ਚਾਹੇ ਭੁੱਕੀ ਹੈ, ਚਾਹੇ ਸੁੱਖਾ ਹੈ, ਚਾਹੇ ਕੁਝ ਵੀ ਹੈ, ਪਰ ਹਜ਼ੂਰ ਕਹਿੰਦੇ ਵੇਖ ਲਓ ਦੁਨੀਆਂ ਦੇ ਐਸੇ ਵੀ ਲੋਕ ਨੇ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਦੇ ਵਿੱਚ ਲੁਭਾਏ ਮਾਨ ਹੋ ਰਹੇ ਨੇ। ਸੇਵਾ ਕਰਹਿ ਵਿਡਾਣੀ, ਅਤੇ ਫਿਰ ਉਹ ਅਕਾਲ ਪੁਰਖ ਦੀ ਸੇਵਾ ਨਹੀਂ ਕਰਦੇ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ। ਉਹ ਇੱਕ ਅਕਾਲ ਪੁਰਖ ਦੀ ਪੂਜਾ ਨਹੀਂ ਕਰਦੇ। ਤਰ ਜੀਅਰੇ ਇੱਕ ਟੇਕ ਤੂੰ ਲਾਹੇ ਵਿਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ। ਇਹ ਸਤਿਗੁਰੂ ਦੇ ਬਚਨਾਂ ਨੂੰ ਸੁਣਦੇ ਹੀ ਨਹੀਂ, ਜੇ ਸੁਣ ਲੈਂਦੇ ਨੇ ਇਹਨਾਂ 'ਤੇ ਅਮਲ ਨਹੀਂ ਕਰਦੇ, ਅਤੇ ਬਲਕਿ ਉਹਨਾਂ ਨੇ ਹਮੇਸ਼ਾ ਲਈ ਦੂਜੇ ਪਾਸੇ ਜਾਣਾ। ਦੂਜਾ ਪਾਸਾ ਕਿਹੜਾ ਹੈ? ਸੇਵਾ ਕਰਹਿ ਵਡਾਣੀ, ਉਹ ਤਾਂ ਬੇਗਾਨੀ ਸੇਵਾ ਕਰਦੇ ਨੇ। ਜਿਵੇਂ ਕਿਸੇ ਕਵੀ ਨੇ ਲਿਖਿਆ ਹੈ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਟੋਲ ਟਮੱਕਾ ਸਰਵਰ ਦਾ, ਇਹ ਬੇਗਾਨੀ ਸੇਵਾ ਹੈ। ਕਹਾਉਣੇ ਗੁਰੂ ਦੇ ਸਿੱਖ ਵੀ ਹਾਂ, ਕੋਈ ਮੜੀਆਂ ਮਸਾਣੀਆਂ 'ਤੇ ਜਾ ਕੇ ਮੱਥਾ ਟੇਕਦਾ ਫਿਰਦਾ, ਕੋਈ ਆ ਜਿਹੜੇ ਪੀਰ ਅਤੇ ਪੰਡਿਤ ਨੇ ਉਹਨਾਂ ਦੇ ਕੋਲ ਜਾ ਜਾ ਕੇ ਨੱਕ ਰਗੜਦਾ ਹੈ, ਕੋਈ ਹੋਰ ਸ਼ਹੀਦਾਂ ਮੁਰੀਦਾਂ ਦੇਵੀ ਦੇਵਤਿਆਂ ਨੂੰ ਮੰਨਦਾ ਪੂਜਦਾ ਫਿਰਦਾ ਹੈ। ਹਜ਼ੂਰ ਕਹਿੰਦੇ ਜਿਹੜਾ ਅਸਲੀ ਗੁਰੂ ਨੂੰ ਪੂਜਣ ਦਾ ਕੰਮ ਹੈ ਉਹ ਛੱਡ ਦਿੱਤਾ ਹੈ, ਸੇਵਾ ਕਰਹਿ ਵਡਾਣੀ ਅਤੇ ਬੇਗਾਨੀ ਸੇਵਾ ਕਰਨ ਲੱਗ ਪਏ ਹਨ।
ਆਪਣਾ ਧਰਮ ਗਵਾਵਹਿ ਬੂਝੈ ਨਾਹੀ ਅਨਦਿਨ ਦੁੱਖ ਵਿਹਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਇਹੋ ਜਿਹੇ ਲੋਕ ਨੇ ਆਪਣੇ ਪਿਓ ਨੂੰ ਛੱਡ ਕੇ ਹੋਰ ਲੋਕਾਂ ਦੇ ਦਰ ਦੇ ਭਿਖਾਰੀ ਬਣਦੇ ਨੇ, ਆਪਣਾ ਧਰਮ ਗਵਾਵਹਿ, ਉਹ ਆਪਣੇ ਧਰਮ ਨੂੰ ਵੀ ਗਵਾ ਲੈਂਦੇ ਨੇ।